ਜਾਂਦੇ ਸਨ, ਆਪਣੀ ਭੇਦ ਨੀਤੀ ਦਾ ਖੁੱਲਾ ਪ੍ਰਗਟਾਉ ਕਰਦੇ ਸਨ। ਉਥੋਂ ਦੇ ਲੋਕਾਂ ਨੂੰ ਉਹ ਆਪਣੇ ਨਾਲ ਜੋੜ ਲੈਂਦੇ ਸਨ। ਲਾਲ ਸਿੰਘ, ਤੇਜਾ ਸਿੰਘ, ਗੁਲਾਬ ਸਿੰਘ, ਅਜਿਹੇ ਲੋਕ ਉਹਨਾਂ ਨੇ ਆਪਣੇ ਨਾਲ ਗੰਢਣ ਵਿੱਚ ਪੂਰੀ ਸਫਲਤਾ ਪ੍ਰਾਪਤ ਕੀਤੀ। ਪਿਆਰ ਲੱਖੋ ਸ੍ਰੀ ਵਾਹ। ਤੋ ਹਜ਼ੂਰ ਕਹਿੰਦੇ ਨੇ ਜਦੋਂ ਤਿੰਨ ਨੀਤੀਆਂ ਫੇਲ ਹੋ ਜਾਣ, ਜਦੋਂ ਤਿੰਨ ਨੀਤੀਆਂ ਦੁਆਰਾ ਪੂਰੀ ਸਫਲਤਾ ਨਾ ਪ੍ਰਾਪਤ ਹੋਵੇ, ਤੇ ਫਿਰ ਮਨੁੱਖ ਨੂੰ ਕੀ ਕਰਨਾ ਚਾਹੀਦਾ? ਚੂਕਾ ਚੂਕਾਰ ਅਜ਼ਹਮਾ ਹੀਲ ਤੇ ਦਰ ਗੁਜ਼ਾਇਸ਼। ਜਿਸ ਮੌਕੇ ਤੇ ਦੁਸ਼ਮਣ ਤੇ ਸਫਲਤਾ ਪ੍ਰਾਪਤ ਕਰਨ ਲਈ ਦੁਸ਼ਮਣ ਨੂੰ ਸਮਝਾਉਣ ਵਾਸਤੇ ਇਸ ਪ੍ਰਕਾਰ ਦੇ ਜਿਤਨੇ ਵੀ ਹੀਲੇ ਨੇ, ਯਤਨ ਨੇ, ਉਹ ਸਾਰੇ ਗੁਜ਼ਰ ਜਾਣ, ਉਹ ਪੂਰੇ ਸਫਲ ਨਾ ਹੋਣ, ਉਹ ਸਾਰੇ ਯਤਨ ਅਸਫਲ ਹੋ ਜਾਣ, ਸਾਰੇ ਯਤਨ ਲੰਘ ਜਾਣ, ਸਫਲਤਾ ਨਾ ਪ੍ਰਾਪਤ ਹੋਵੇ, ਦੁਸ਼ਮਣ, ਜ਼ਾਲਿਮ, ਕਾਤਿਲ ਆਸਾਨ ਤਰੀਕੇ ਨਾਲ ਸਮਝਾਇਆ ਨਾ ਸਮਝੇ, ਫਿਰ ਮਨੁੱਖ ਨੂੰ ਕੀ ਕਰਨਾ ਚਾਹੀਦਾ? ਫਿਰ ਧਰਮੀ ਮਨੁੱਖ ਦਾ ਕੀ ਕਰਤੱਵ ਹੈ? ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਹੀ ਪਿੱਤਰ ਸ਼ਬਦਾਂ ਵਿੱਚ ਜੀ।
ਹਰਾਲ ਅਸ ਬੁਰਦਨ ਬਾਸ਼ਮ ਸ਼ੇਰ ਦਸ।
ਹਜ਼ੂਰ ਕਹਿੰਦੇ ਨੇ ਸ਼ਾਹ ਇਹ ਗੱਲ ਕੋਈ ਨਹੀਂ ਕਿ ਮੈਂ ਗੁਰੂ ਨਾਨਕ ਦੇਵ ਜੀ ਦੀ ਪਰੰਪਰਾ ਦੀ ਕੋਈ ਉਲੰਘਣਾ ਕੀਤੀ ਹੈ। ਪਹਿਲੇ ਤੇ ਮੇਰੇ ਦਾਦਾ ਜੀ ਨੇ ਮੀਰੀ ਤੇ ਪੀਰੀ ਦੋ ਤਲਵਾਰਾਂ ਪਹਿਨ ਕੇ ਦੁਨੀਆਂ ਨੂੰ ਇਹ ਸਾਬਤ ਕਰ ਦਿੱਤਾ ਸੀ ਕਿ ਭਗਤੀ ਦੀ ਰੱਖਿਆ ਸ਼ਕਤੀ ਦੇ ਨਾਲ ਹੋ ਸਕਦੀ ਹੈ। ਕਿਉਂਕਿ ਪੁਰਾਤਨ ਸਮੇਂ ਵਿੱਚ ਜੇ ਕੋਈ ਭਗਤੀ ਕਰਦਾ, ਜੇ ਕੋਈ ਪ੍ਰਭੂ ਦੀ ਆਰਾਧਨਾ ਕਰਦਾ ਸੀ, ਤੇ ਕੁਝ ਲੋਕ ਉਹਨਾਂ ਦੇ ਵਿੱਚ ਰੁਕਾਵਟਾਂ ਪੈਦਾ ਕਰਦੇ ਸਨ, ਕੁਝ ਲੋਕ ਉਹਨਾਂ ਨੂੰ ਮੁਸ਼ਕਲਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਸਨ। ਇਹ ਉਦਾਹਰਣ ਤ੍ਰੇਤੇ ਯੁੱਗ ਦੀ ਮਿਲਦੀ ਹੈ। ਵਿਸ਼ਵਾਮਿੱਤਰ ਯੱਗ ਕਰਦੇ ਸਨ, ਭਗਤੀ ਕਰਦੇ ਸਨ, ਤੇ ਰਾਕਸ਼ਿਸ਼ ਲੋਕ ਉਹਨਾਂ ਦੇ ਯੱਗ ਵਿੱਚ, ਉਹਨਾਂ ਦੇ ਧਰਮ ਕਰਮ ਵਿੱਚ ਵਿਘਨ ਪਾਉਂਦੇ ਸਨ, ਰੁਕਾਵਟ ਪਾਉਂਦੇ ਸਨ, ਤੇ ਮਜਬੂਰਨ ਆਪਣੇ ਇਸ ਧਰਮ ਦੇ ਕਰਮ ਨੂੰ ਸਫਲ ਕਰਨ ਲਈ ਵਿਸ਼ਵਾਮਿੱਤਰ ਜੀ ਰਾਜੇ ਦਸ਼ਰਥ ਦੇ ਪਾਸ ਗਏ। ਉਹਨਾਂ ਨੇ ਮੰਗ ਕੀਤੀ ਕਿ ਉਹ ਆਪਣੇ ਬੇਟੇ ਭਗਵਾਨ ਰਾਮ ਚੰਦਰ ਜੀ ਤੇ ਲਕਸ਼ਮਣ ਜੀ ਨੂੰ ਮੇਰੇ ਧਰਮ ਕਰਮ ਵਿੱਚ ਮਦਦ ਕਰਨ ਵਾਸਤੇ ਭੇਜਣ, ਕਿਉਂਕਿ ਮੈਂ ਧਰਮ ਕਰਮ ਦੇ ਮੌਕੇ ਤੇ ਸ਼ਸਤਰ ਨਹੀਂ ਪਕੜਨੇ, ਹਥਿਆਰ ਨਹੀਂ ਉਠਾਣੇ, ਰਾਕਸ਼ਿਸ਼ ਲੋਕ ਵਿਘਨ ਪਾਉਂਦੇ ਨੇ, ਰਾਕਸ਼ਿਸ਼ ਲੋਕ ਰੁਕਾਵਟ ਪਾਉਂਦੇ ਨੇ, ਇਸ ਲਈ ਉਹ ਮੇਰੇ ਧਰਮ ਵਿੱਚ ਮਦਦ ਕਰਨ। ਕਹਿੰਦੇ ਨੇ ਰਾਜੇ ਦਸ਼ਰਥ ਨੇ ਆਪਣੇ ਦੋਨਾਂ ਸਪੂਤਾਂ ਨੂੰ ਉਹਨਾਂ ਦੇ ਨਾਲ ਭੇਜਿਆ। ਰਸਤੇ ਵਿੱਚ ਜਾਂਦਿਆਂ, ਰਾਮਾਇਣ ਵਿੱਚ ਇਹ ਜ਼ਿਕਰ ਮਿਲਦਾ ਹੈ, ਰਾਹ ਵਿੱਚ ਜਾਂਦਿਆਂ ਜਦੋਂ ਕਈ ਥਾਵਾਂ ਤੇ ਹੱਡੀਆਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਦੇਖੀਆਂ, ਸਮੇਂ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਨੇ ਇਸ਼ਾਰਾ ਕਰਕੇ ਪੁੱਛਿਆ ਕਿ ਵਿਸ਼ਵਾਮਿੱਤਰ ਜੀ, ਆ ਇਤਨੀਆਂ ਹੱਡੀਆਂ ਦੇ ਥਾਂ ਥਾਂ ਤੇ ਢੇਰ ਕਿਉਂ ਲੱਗੇ ਹੋਏ ਨੇ? ਇਤਨੀਆਂ ਹੱਡੀਆਂ ਕਿਉਂ ਬਿਖਰੀਆਂ ਹੋਈਆਂ ਨੇ? ਇਹ ਹੱਡੀਆਂ ਕਿਹਨਾਂ ਦੀਆਂ ਨੇ? ਵਿਸ਼ਵਾਮਿੱਤਰ ਨੇ ਜਵਾਬ ਵਿੱਚ ਆਖਿਆ ਸੀ, ਐ ਰਾਮ, ਜਿਹੜੇ ਰਾਕਸ਼ਿਸ਼ ਲੋਕ ਨੇ, ਦੈਂਤ ਲੋਕ ਨੇ, ਅਸਰ ਲੋਕ ਨੇ, ਉਹ ਮਨੁੱਖਾਂ ਨੂੰ ਖਾ ਖਾ ਕੇ ਮੁਕਾਈ ਜਾ ਰਹੇ ਨੇ, ਮਨੁੱਖਤਾ ਜਾਤੀ ਨੂੰ ਖਤਮ ਕਰੀ ਜਾ ਰਹੇ ਨੇ, ਮਨੁੱਖਾਂ ਦਾ ਮਾਸ ਖਾ ਖਾ ਕੇ ਉਹਨਾਂ ਨੇ ਇਹ ਆਦਮੀਆਂ ਦੀਆਂ ਹੱਡੀਆਂ ਦੇ ਢੇਰ ਲਗਾ ਦਿੱਤੇ ਨੇ। ਚੱਲ ਖੋ ਸ੍ਰੀ ਵਾ, ਆਦਮੀਆਂ ਦੀਆਂ ਹੱਡੀਆਂ ਦੇ ਢੇਰ ਨੇ, ਇਹ ਰਾਕਸ਼ਿਸ਼ ਲੋਕਾਂ ਦਾ ਕਰਮ ਹੈ। ਤਾਂ ਕਹਿੰਦੇ ਨੇ ਤਨਖ ਉਠਾ ਕੇ ਸਮੇਂ ਦੇ ਅਵਤਾਰ ਨੇ ਇੱਕ ਪ੍ਰਤਿਗਿਆ ਕੀਤੀ ਸੀ ਕਿ ਮੈਂ ਅੱਜ ਤੋਂ ਬਾਅਦ ਰਾਕਸ਼ਾਂ ਤੋਂ ਰਹਿਤ ਇਸ ਧਰਤੀ ਨੂੰ ਕਰਕੇ ਦਮ ਲਵਾਂਗਾ। ਪਿਆਰ ਲੱਖੋ ਸ੍ਰੀ ਵਾ, ਪਰ ਇਹ ਪਰਨ ਉਹਨਾਂ ਦਾ ਪੂਰਾ ਨਾ ਹੋ ਸਕਿਆ। ਉਹਨਾਂ ਦੇ ਸਮੇਂ ਵੀ ਰਾਕਸ਼ਿਸ਼ ਕਾਇਮ ਰਹੇ, ਉਹਨਾਂ ਦੇ ਜਾਣ ਤੋਂ ਬਾਅਦ ਵੀ ਰਾਕਸ਼ਿਸ਼ ਕਾਇਮ ਰਹੇ। ਜੇ ਉਦੋਂ ਰਾਕਸ਼ਾਂ ਤੋਂ ਰਹਿਤ ਹੋ ਜਾਂਦੀ ਪ੍ਰਿਥਵੀ ਤੇ ਦੁਆਪਰ ਵਿੱਚ ਕਿਉਂ ਹੁੰਦੇ? ਦੁਆਪਰ ਵਿੱਚ ਖਤਮ ਹੋ ਜਾਂਦੇ ਤੇ ਕਲਯੁੱਗ ਵਿੱਚ ਕਿਉਂ ਹੁੰਦੇ? ਪਰ ਯਤਨ ਉਹਨਾਂ ਨੇ ਜ਼ਰੂਰ ਕੀਤਾ ਕਿ ਮੈਂ ਧਰਤੀ ਤੋਂ ਰਾਕਸ਼ਿਸ਼ ਮੁਕਾ ਦੇਣੇ ਨੇ, ਧਰਤੀ ਤੋਂ ਰਾਕਸ਼ ਖਤਮ ਕਰ ਦੇਣੇ, ਸਫਲਤਾ ਉਹਨਾਂ ਨੂੰ ਪ੍ਰਾਪਤ ਹੋਈ ਜਾਂ ਨਾ ਰਹੀ, ਇਹ ਵਿਚਾਰ ਆ ਸਾਡੇ ਸਾਹਮਣੇ। ਪਰ ਉਹਨਾਂ ਨੇ ਮਨੁੱਖਤਾ ਦੀ ਦੁਰਦਸ਼ਾ ਦੇਖ ਕੇ ਪ੍ਰਤਿਗਿਆ ਜ਼ਰੂਰ ਕੀਤੀ। ਹਾਂ, ਭਗਤੀ ਜਿਹੜੇ ਕਰਦੇ ਸਨ ਉਹਨਾਂ ਦੇ ਪਾਸ ਸ਼ਕਤੀ ਕੋਈ ਨਹੀਂ ਸੀ। ਭਗਤੀ ਕਰਨ ਵਾਲੇ ਭਗਤ ਆਪਣੀ ਰੱਖਿਆ ਲਈ ਰਾਜਪੂਤਾਂ ਦੀ ਸ਼ਰਨ ਵਿੱਚ ਜਾਂਦੇ ਸਨ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮਾਲਾ ਦੇ ਨਾਲ ਤੇਗ ਪਕੜਾ ਕੇ ਕਿਹਾ, ਇੱਕ ਹੱਥ ਵਿੱਚ ਜੇ ਮਾਲਾ ਹੋਏਗੀ ਤੇ ਕੋਈ ਦੂਸਰਾ ਖੋਹ ਨਹੀਂ ਸਕੇਗਾ, ਦੂਸਰੇ ਹੱਥ ਵਿੱਚ ਕਿਰਪਾਨ ਹੋਵੇਗੀ, ਕਿਸੇ ਦੀ ਜ਼ਰੂਰਤ ਨਹੀਂ ਪਵੇਗੀ ਕਿ ਉਹ ਇਸ ਧਰਮ ਕਰਮ ਦੇ ਵਿੱਚ ਕੋਈ ਰੁਕਾਵਟ ਪਾ ਸਕੇ। ਇਸ ਲਈ ਮੇਰੇ ਦਾਦਾ ਜੀ ਨੇ ਮੀਰੀ ਪੀਰੀ ਭਗਤੀ ਤੇ ਸ਼ਕਤੀ, ਰਾਜ ਤੇ ਯੋਗ ਦੋਨਾਂ ਨੂੰ ਕਾਇਮ ਕੀਤਾ। ਉਂਝ ਗੁਰੂ ਨਾਨਕ ਦੇਵ ਜੀ ਦੇ ਧਰਮ ਦੇ ਸੰਬੰਧ ਵਿੱਚ ਜੋ ਕੁਝ ਪਵਿੱਤਰ ਗੁਰਬਾਣੀ ਅੰਦਰ ਆਉਂਦਾ ਹੈ ਉਸ ਦੀ ਵਿਆਖਿਆ ਭੱਟਾ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਕੀਤੀ ਹੈ ਕਿ ਇਹ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਦਾ ਧਰਮ ਤਿਆਗੀਆਂ ਦਾ ਧਰਮ ਨਹੀਂ, ਵੈਰਾਗੀਆਂ ਦਾ ਧਰਮ ਨਹੀਂ, ਸੰਨਿਆਸੀਆਂ ਬ੍ਰਹਮਚਾਰੀਆਂ ਦਾ ਧਰਮ ਨਹੀਂ, ਜੰਗਲਾਂ ਵਿੱਚ ਬੈਠਣ ਵਾਲਿਆਂ ਗੁਫਾਵਾਂ ਵਿੱਚ ਬੈਠਣ ਵਾਲਿਆਂ ਦਾ ਨਹੀਂ, ਬਲਕਿ ਇਹ ਧਰਮ ਤੇ ਰਾਜ ਤੇ ਯੋਗ ਦਾ ਪ੍ਰਤੀਕ ਹੈ। ਤਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ ਸੋਈਏ ਮਹੱਲੇ ਪਹਿਲੇ ਕੇ। ਗੁਰੂ ਨਾਨਕ ਦੇਵ ਜੀ ਦਾ ਧਰਮ ਰਾਜ ਤੇ ਯੋਗ ਦਾ ਪ੍ਰਤੀਕ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਕੁਝ ਮਿਸਾਲਾਂ ਦਿੱਤੀਆਂ ਨੇ। ਆਪ ਕਹਿੰਦੇ ਨੇ ਕਿ ਇਹ ਵੀ ਦੇਖੋ ਕਿ ਏਕ ਸਮੇਂ ਜੈਸੇ ਸਫਲ ਸਪੱਤਰ ਪੁਨ, ਏਕ ਸਮੇਂ ਫਲ ਫੁੱਲ ਪੱਤਰ ਗਿਰ ਜਾਤ ਹੈ। ਇੱਕ ਸਮੇਂ ਵਿਰਕਸ਼ ਨੂੰ ਬੜੇ ਫਲ ਵੀ ਲੱਗਦੇ ਨੇ, ਫੁੱਲ ਵੀ ਲੱਗਦੇ ਨੇ, ਪੱਤਰੇ ਵੀ ਲੱਗਦੇ ਨੇ, ਪਰ ਉਹ ਵਿਰਕਸ਼ ਜਦੋਂ ਸਿਸੀਅਰ ਰੁੱਤ ਆਉਂਦੀ ਏ, ਸਰਦ ਰੁੱਤ ਆਉਂਦੀ ਏ, ਉਹਦੇ ਸਾਰੇ ਫਲ ਫੁੱਲ ਪੱਤਰੇ ਚੜ ਜਾਂਦੇ ਨੇ, ਉਹ ਇਕੱਲੇ ਦਾ ਇਕੱਲਾ ਰਹਿ ਜਾਂਦਾ। ਪੱਤਰ ਪੁਰਜੇਨ ਝੜੀਆਂ ਨਹਿ ਜੜੀਆਂ ਪੇੜ ਸੰਪਤਾ, ਨਾਮ ਬਿਹੂਣ ਬਿਖਮਤਾ ਨਾਨਕ ਬਹੰਸ ਜੋਨ ਬਾਸਰੋ ਰਹਿਣੀ। ਮਹੱਲਾ ਪੰਜਵਾਂ ਗਾਥਾ। ਪੱਤਰ ਝੜਦੇ ਨੇ, ਲੱਗਦੇ ਵੀ ਨੇ, ਇਹ ਦੋਨਾਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ ਨੇ। ਕਹਿੰਦੇ ਨੇ ਇਸੇ ਤਰ੍ਹਾਂ ਸਲਤਾ ਸਲਲ ਜੈਸੇ ਤਬ ਹੂੰ ਸਮਾਨ ਬਹਿ, ਤਬ ਹੂੰ ਅਥਾਹ ਅਤ ਪਰਬਲ ਦਿਖਾਤ ਹੈ। ਨਦੀਆਂ ਦਾ ਪਾਣੀ ਕਿਤੇ ਇਤਨਾ ਵਗਦਾ ਹੈ ਕਿ ਨਦੀਆਂ ਉਛਲਦੀਆਂ ਨੇ। ਕਾਲਾ ਗੰਡ ਨਦੀਆ ਮੀਂਹ ਝੋਲ, ਮਾਝ ਕੀ ਵਾਰ ਮਹੱਲਾ ਪਹਿਲਾ। ਕਾਲਾ ਗੰਡ ਨਦੀਆ ਮੀਂਹ ਝੋਲ, ਜਦੋਂ ਝੁੰਮ ਝੁੰਮ ਕੇ ਮੀਂਹ ਪੈਂਦਾ ਹੈ, ਨਦੀਆਂ ਉਛਲਦੀਆਂ ਨੇ, ਹੁਲਾਰੇ ਲੈ ਕੇ ਵਗਦੀਆਂ ਨੇ, ਤੇ ਕਾਲ ਤੇ ਫਤਿਹ ਪ੍ਰਾਪਤ ਕੀਤੀ ਜਾ ਸਕਦੀ ਹੈ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਨਦੀ ਦਾ ਪਾਣੀ ਕਿਤੇ ਇਤਨਾ ਵਹਿੰਦਾ ਹੈ ਕਿ ਉਹ ਸੰਭਾਲਿਆ ਨਹੀਂ ਜਾਂਦਾ, ਤੇ ਕਿਤੇ ਉਸੇ ਨਦੀ ਦੇ ਵਿੱਚ ਥੋੜਾ ਜਿਹਾ ਪਾਣੀ ਹੁੰਦਾ, ਲੋਕ ਦਰਿਆਵਾਂ ਦੇ ਵਿੱਚ ਖੇਤੀਆਂ ਬੀਜ ਦਿੰਦੇ ਨੇ, ਬਿਲਕੁਲ ਥੋੜਾ ਥੋੜਾ ਪਾਣੀ ਹੋ ਜਾਂਦਾ। ਤੁਸੀਂ ਸਤਲੁਜ ਨੂੰ ਹੀ ਦੇਖ ਲਵੋ, ਵਿਆਸਾ ਨੂੰ ਹੀ ਦੇਖ ਲਵੋ, ਜਾਂ ਲੱਖੋ ਸ੍ਰੀ ਵਾਹ। ਤੀਸਰੀ ਮਿਸਾਲ ਵਿੱਚ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਜੈਸੇ ਏਕ ਸਮੇਂ ਹੀਰਾ ਹੋਤ ਜੀਵ ਨਾਂਬਰ ਮੈਂ, ਤੇ ਕਹਿੰਦੇ ਨੇ ਏਕ ਸਮੇਂ ਕੰਚਨ ਜੜੇ ਜਗਮਗਾਤ ਹੈ, ਇੱਕ ਸਮੇਂ ਹੀਰਾ ਮੈਲੇ ਕੁਚੈਲੇ ਫਟੇ ਪੁਰਾਣੇ ਕੱਪੜਿਆਂ ਵਿੱਚ ਲੁਕਾ ਕੇ ਰੱਖਦੇ ਨੇ। ਲੋਕ ਲੁਕਾਉਂਦੇ ਨੇ, ਛੁਪਾਉਂਦੇ ਨੇ ਕਿ ਕਿਸੇ ਨੂੰ ਇਹ ਨਾ ਪਤਾ ਲੱਗ ਜਾਵੇ ਮੇਰੇ ਪਾਸ ਹੀਰਾ ਹੈ, ਕਿਤੇ ਚੋਰੀ ਨਾ ਹੋ ਜਾਵੇ। ਚੱਲਣਾ ਖੋ ਸ੍ਰੀ ਵਾ, ਕਿਤੇ ਚੋਰੀ ਨਾ ਹੋ ਜਾਵੇ। ਆਦਮੀ ਇਹ ਸੋਚਦਾ ਤੂੰ ਹੀਰੇ ਨੂੰ ਛੁਪਾਉਂਦਾ, ਪਰ ਭਾਈ ਸਾਹਿਬ ਕਹਿੰਦੇ ਨੇ ਕਦੇ ਉਹ ਹੀਰਾ ਸੋਨੇ ਵਿੱਚ ਜੜਿਆ ਹੋਇਆ, ਮੁੰਦਰੀ ਵਿੱਚ ਜੜਿਆ ਹੋਇਆ, ਪੁਰਾਣੇ ਜ਼ੇਵਰ ਕੈਂਠੇ ਵਿੱਚ ਜੜਿਆ ਹੋਇਆ ਲੋਕਾਂ ਦੇ ਸਾਹਮਣੇ ਨਜ਼ਰ ਆਉਂਦਾ, ਵਿਖਾਈ ਦਿੰਦਾ, ਲੋਕ ਦੇਖਦੇ ਨੇ, ਇਸਦੇ ਪਾਸ ਹੀਰਾ ਹੈ। ਹਾਂ, ਤਿੰਨਾਂ ਮਿਸਾਲਾਂ ਨੂੰ ਦੇਖ ਕੇ ਅਖੀਰ ਤੇ ਕਹਿੰਦੇ ਨੇ ਤੈਸੇ ਗੁਰਸਿੱਖ ਰਾਜ ਕੁਆਰ ਜੋਗੀਸ਼ਵਰ ਹੈ, ਮਾਇਆ ਧਾਰੀ ਭਾਰੀ ਜੋਗ ਜੁਗਤ ਜੁਗਤ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਦਾ ਹੈ ਤਾਂ ਜੋਗੀਸ਼ਵਰ ਹੈ, ਯੋਗੀਆਂ ਦਾ ਵੀ ਪਰਮ ਯੋਗੀ ਹੈ, ਯੋਗੀਆਂ ਵਿੱਚੋਂ ਮਹਾਨ ਜੋਗੀ ਹੈ, ਉਹ ਵਾਹਿਗੁਰੂ ਵਿੱਚ ਜੁੜਿਆ ਹੋਇਆ, ਕਿਉਂਕਿ ਆਤਮਨੀ ਪਰਮਾਤਮਨੀ ਜੁਗਤੀ ਸਾ ਜੁਗਤਾ ਜਾਂ ਯੋਗਾ ਜਾਂ ਖੋ ਸ੍ਰੀ ਵਾਹ। ਯੋਗ ਦੇ ਵਿਚਾਰ ਮੁਤਾਬਿਕ ਆਤਮਾ ਦਾ ਪਰਮ ਆਤਮਾ ਵਿੱਚ ਜੁੜ ਜਾਣਾ, ਆਤਮਾ ਪਰਮ ਆਤਮਾ ਵਿੱਚ ਅਭੇਦ ਹੋ ਜਾਣ ਦਾ ਨਾਮ ਹੀ ਯੋਗ ਹੈ। ਜਦੋਂ ਆਤਮਾ ਪਰਮਾਤਮਾ ਵਿੱਚ ਜੁੜ ਜਾਵੇ, ਜਦੋਂ ਕਿਸੇ ਦਾ ਮਨ ਵਾਹਿਗੁਰੂ ਵਿੱਚ ਜੁੜ ਜਾਵੇ, ਅਸਲ ਵਿੱਚ ਉਹ ਯੋਗੀ ਹੈ। ਭਾਈ ਸਾਹਿਬ ਗੁਰਦਾਸ ਜੀ ਖੁਦ ਆਪਣੇ ਕਈ ਥਾਵਾਂ ਤੇ ਗੁਰਸਿੱਖ ਜੋਗੀ ਜਾਗਦੇ। ਭਾਈ ਸਾਹਿਬ ਗੁਰਦਾਸ ਜੀ ਜਦੋਂ ਜਾਗਦਾ ਹੈ ਗੁਰੂ ਦਾ ਪਿਆਰਾ, ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਉਦੋਂ ਯੋਗੀ ਹੈ। ਤੁਸੀਂ ਸਾਰੇ ਯੋਗੀ ਹੋ ਜੋ ਗੁਰੂ ਚਰਨਾਂ ਵਿੱਚ ਇਸ ਮੌਕੇ ਤੇ ਜੁੜੇ ਬੈਠੇ ਹੋ। ਪਿਆਰ ਲੱਖੋ ਸ੍ਰੀ ਵਾਹ। ਕਹਿੰਦੇ ਨੇ ਗੁਰੂ ਦਾ ਸਿੱਖ ਯੋਗੀ ਹੈ ਜਦੋਂ ਵਾਹਿਗੁਰੂ ਨਾਲ ਜੁੜਦਾ ਹੈ। ਉਦੋਂ ਉਹ ਰਾਜਾ ਹੈ ਜਦੋਂ ਆਪਣੇ ਸੁੰਦਰ ਮਕਾਨ ਵਿੱਚ ਬੈਠਾ ਹੁੰਦਾ, ਆਪਣੇ ਬੱਚਿਆਂ ਵਿੱਚ ਬੈਠਾ ਹੁੰਦਾ, ਆਪਣੇ ਪਰਿਵਾਰ ਵਿੱਚ ਬੈਠਾ ਹੁੰਦਾ, ਔਰ ਅੱਛੇ ਕੱਪੜੇ ਪਾਉਂਦਾ ਹੈ, ਸੋਹਣਾ ਖਾਂਦਾ ਹੈ, ਅੱਛੇ ਤਰੀਕੇ ਨਾਲ ਚੱਲਦਾ ਹੈ, ਉਸ ਮੌਕੇ ਤੇ ਗੁਰੂ ਦਾ ਸਿੱਖ ਰਾਜਾ ਵੀ ਹੈ। ਤੈਸੇ ਗੁਰਸਿੱਖ ਰਾਜ ਕੁਆਰ ਜੋਗੀਸ਼ਵਰ ਹੈ, ਮਾਇਆ ਧਾਰੀ ਭਾਰੀ ਜੋਗ ਜੁਗਤ ਜੁਗਤ ਹੈ। ਭਾਈ ਗੁਰਦਾਸ ਜੀ, ਹਾਂ, ਸਿੱਖ ਨੂੰ ਮਾਇਆ ਆਉਣ ਤੋਂ ਬਾਅਦ ਕਿਤੇ ਉਹ ਬੋਲਾ ਨਾ ਹੋ ਜਾਵੇ, ਕਿਤੇ ਉਹਦੀਆਂ ਅੱਖਾਂ ਦੀ ਨਜ਼ਰ ਨਾ ਚਲੀ ਜਾਵੇ। ਇਸ ਤੋਂ ਆਗਾਹ ਕਰਨ ਲਈ ਗੁਰੂ ਰਾਮਦਾਸ ਜੀ ਨੇ ਸਮਝਾਇਆ ਸੀ, ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ, ਬਹੁ ਰੋਲ ਕਚੋਲਾ ਗੌੜੀ ਕੀ ਵਾਰ, ਮਹੱਲਾ ਚੌਥਾ ਪਹਿਲੀ ਵਾਰ। ਹਾਂ, ਇਹ ਰਾਜ ਤੇ ਯੋਗ ਦਾ ਪ੍ਰਤੀਕ ਧਰਮ ਹੈ। ਇਸ ਲਈ ਜੇ ਗੁਰੂ ਚੰਗਾ ਬਖਸ਼ਦੇ ਨੇ ਚੰਗਾ ਪਹਿਨੋ, ਜੇ ਗੁਰੂ ਬਖਸ਼ਦੇ ਨੇ ਚੰਗਾ ਖਾਓ, ਜੇ ਗੁਰੂ ਬਖਸ਼ਦੇ ਨੇ ਸੁੰਦਰ ਮਕਾਨਾਂ ਵਿੱਚ ਰਹੋ, ਜੇ ਗੁਰੂ ਬਖਸ਼ਿਸ਼ ਕਰਨ ਲੱਖ ਲੱਖ ਪਾਉਂਡ ਦੀ ਕਾਰ ਤੇ ਸਵਾਰੀ ਕਰੋ। ਪਰ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਹੈ ਕਿ ਜਿਸ ਵਾਹਿਗੁਰੂ ਨੇ ਇਤਨਾ ਕੁਝ ਦਿੱਤਾ ਹੈ, ਉਹਦੇ ਕਦਮਾਂ ਤੇ ਹਮੇਸ਼ਾ ਸਿਰ ਚੁਕਾਈ ਰੱਖਣਾ, ਪਿਆਰ ਲੱਖੋ, ਔਰ ਇਹ ਸਮਝਣਾ ਕਿ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਮੇਰੇ ਵਾਹਿਗੁਰੂ ਦੀ ਕਿਰਪਾਲਤਾ ਹੈ, ਮੇਰੇ ਵਾਹਿਗੁਰੂ ਦੀ ਮੇਰੇ ਤੇ ਮਿਹਰ ਹੈ, ਉਹਨੇ ਇਹ ਸਾਰਾ ਕੁਝ ਮੈਨੂੰ ਬਖਸ਼ਿਸ਼ ਕਰ ਦਿੱਤਾ ਹੈ, ਮੇਰਾ ਆਪਣਾ ਤੇ ਕੁਝ ਵੀ ਨਹੀਂ, ਇਹ ਸਾਰਾ ਕੁਝ ਮੇਰੇ ਵਾਹਿਗੁਰੂ ਦਾ ਹੈ। ਉਸ ਮੇਰੇ ਵਾਹਿਗੁਰੂ ਨੇ ਇਹ ਮੈਨੂੰ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਹਾਂ, ਹਜ਼ੂਰ ਕਹਿੰਦੇ ਨੇ ਮੀਰੀ ਪੀਰੀ ਦੇ ਮਾਲਕ ਨੇ ਦੋ ਪੱਖ ਸਾਬਤ ਕਰ ਦਿੱਤੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਤੇ ਫਰਮਾਇਆ ਸੀ, ਦੁਨੀਆਂ ਦੇ ਵਿੱਚ ਇੱਕ ਆਦਮੀ ਮੂਰਖ ਵੀ ਹੈ ਜਿਸ ਨੂੰ ਕਿਸੇ ਤਰੀਕੇ ਨਾਲ ਸਮਝਾਇਆ ਸਮਝ ਨਹੀਂ ਆਉਂਦੀ, ਜੋ ਪਿਆਰ ਨਾਲ ਸਮਝਾਇਆ ਨਹੀਂ ਸਮਝਦਾ। ਮੂਰਖ ਗੰਢ ਪਵੈ ਮੋਹੇ ਮਾਰ, ਮਾਝ ਕੀ ਵਾਰ ਮਹੱਲਾ ਪਹਿਲਾ। ਬੇਸਮਝ ਆਦਮੀ ਨੂੰ ਜਦੋਂ ਹੱਥ ਦਿਖਾਈਦਾ ਹੈ, ਫਿਰ ਕਈ ਵਾਰੀ ਲੋਕ ਕਹਿੰਦੇ ਨੇ ਰੱਬ ਨੇੜੇ ਹੈ ਕਿ ਕੁਛ ਉਹਨਾਂ ਨੇੜੇ ਹੈ। ਪਿਆਰ ਲੱਖੋ ਸ੍ਰੀ ਵਾਹ। ਦੇਖਣੇ ਤੇ ਸਮਝਣਾ ਵਾਹਿਗੁਰੂ ਨੇੜੇ ਹੈ, ਪਰ ਜਿਹੜਾ ਮੂਰਖ ਸ਼ਕਤੀ ਨੂੰ ਕਮਜ਼ੋਰੀ ਸਮਝਦਾ, ਸਹਿਨਸ਼ੀਲਤਾ ਨੂੰ ਕਮਜ਼ੋਰੀ ਸਮਝਦਾ, ਉਸ ਦੇ ਸਾਹਮਣੇ ਫਿਰ ਸ਼ਕਤੀ ਦਾ ਪ੍ਰਗਟਾਓ ਵੀ ਕਰਨਾ, ਸ਼ਕਤੀ ਵੀ ਪ੍ਰਗਟਾਣੀ ਹੈ, ਸ਼ਕਤੀ ਨੂੰ ਵੀ ਸਾਹਮਣੇ ਰੱਖਣਾ। ਤੋ ਹਜ਼ੂਰ ਕਹਿੰਦੇ ਨੇ ਹਲਾਲ ਅਸਤ ਬੁਰਦਨ ਬਾ ਸ਼ਮਸ਼ੇਰ ਦਸਤ। ਹਲਾਲ ਦਾ ਮਤਲਬ ਹੈ ਧਰਮ। ਚੱਲ ਲੱਖੋ ਸ੍ਰੀ ਵਾਹ। ਹੋਏ ਹਲਾਲ ਲੱਗੇ ਹੱਕ ਜਾਏ, ਫਿਰ ਨਾਨਕ ਦਰ ਦੀਦਾਰ ਸਮਾਏ, ਰਾਮ ਕਲੀ ਕੀ ਵਾਰ ਮਹੱਲਾ ਪਹਿਲਾ ਪਹਿਲੀ ਵਾਰ। ਕਹਿੰਦੇ ਨੇ ਹਲਾਲ ਦੀ ਕਮਾਈ ਜਿਹੜੀ ਏ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਵੇਗੀ, ਵਾਹਿਗੁਰੂ ਦੇ ਦਰ ਤੇ ਮਨਜ਼ੂਰ ਹੋਏਗੀ। ਜਦੋਂ ਮਨੁੱਖ ਧਰਮ ਦੀ ਕਿਰਤ ਕਰੇਗਾ, ਉਦੋਂ ਮਾਲਕ ਦੇ ਦਰ ਦੇ ਪ੍ਰਵਾਨ ਹੋ ਸਕੇਗਾ, ਮਾਲਕ ਦੀ ਖੁਸ਼ੀ ਪ੍ਰਾਪਤ ਕਰ ਸਕੇਗਾ। ਹਜ਼ੂਰ ਫਰਮਾਉਂਦੇ ਨੇ ਹਲਾਲ ਅਸਤ ਬੁਰਦਨ, ਤਾਂ ਉਸ ਮੌਕੇ ਤੇ ਧਰਮ ਹੈ। ਅਸਤ ਅਰਥ ਹੈ ਉਸ ਮੌਕੇ ਤੇ ਧਰਮ ਹੈ ਕਿ ਸ਼ੂਰਬੀਰ ਜਿਹੜਾ ਹੈ ਉਹ ਆਪਣਾ ਦਸਤ ਹੱਥ ਸ਼ਮਸ਼ੇਰ ਦੇ ਬਾਹ ਉੱਪਰ ਬੁਰਦਨ ਲੈ ਜਾਵੇ, ਤਾਂ ਇਹ ਧਰਮ ਹੈ ਕਿ ਸ਼ੂਰਬੀਰ ਜੋ ਬਹਾਦਰ ਹੈ, ਸੂਰਮਾ ਹੈ, ਉਹ ਆਪਣਾ ਹੱਥ ਤਲਵਾਰ ਦੇ ਉੱਪਰ ਲੈ ਜਾਵੇ, ਯਾਨੀ ਕਿਰਪਾਨ ਦੀ ਮੁੱਠ ਦੇ ਉੱਪਰ ਉਹ ਆਪਣਾ ਹੱਥ ਰੱਖੇ। ਸ਼ਹਿਨਸ਼ਾਹ, ਇਹ ਮੇਰੇ ਗੁਰੂ ਨਾਨਕ ਦੇਵ ਜੀ ਦਾ ਧਰਮ ਹੈ। ਪਿਆਰ ਲੱਖੋ ਸ੍ਰੀ ਵਾਹ। ਇਹ ਧਰਮ ਹੈ ਗੁਰੂ ਨਾਨਕ ਦੇਵ ਜੀ ਦਾ, ਸ਼ੂਰਬੀਰ ਦਾ ਧਰਮ ਹੈ ਕਿ ਉਸ ਮੌਕੇ ਤੇ ਜਦੋਂ ਕੋਈ ਦੁਸ਼ਮਣ ਕਿਸੇ ਸਾਰੇ ਯਤਨਾਂ ਤੋਂ ਅਸਫਲ ਹੋ ਜਾਵੇ, ਉਹ ਸਮਝਾਇਆ ਸਮਝੇ ਨਾ, ਸਾਰੇ ਕੰਮ ਹੱਥੋਂ ਨਿਕਲ ਜਾਣ, ਤੇ ਫਿਰ ਉਹਨੂੰ ਚਾਹੀਦਾ ਕਿ ਉਹ ਆਪਣਾ ਹੱਥ ਕਿਰਪਾਨ ਦੀ ਮੁੱਠ ਉੱਪਰ ਲੈ ਜਾਵੇ, ਫਿਰ ਉਹ ਕਿਰਪਾਨ ਉਠਾਵੇ, ਫਿਰ ਉਹ ਕਿਰਪਾਨ ਚੁੱਕੇ ਜੀ। ਹਜ਼ੂਰ ਕਹਿੰਦੇ ਨੇ, ਉਹਨੇ ਕਿਹਾ ਜੀ ਆਪ ਜੀ ਨੇ ਮੇਰੀਆਂ ਕਸਮਾਂ ਉੱਪਰ ਐਤਬਾਰ ਨਹੀਂ ਕੀਤਾ ਤੇ ਕਿਹਾ ਵੀ ਏ। ਹਜ਼ੂਰ ਕਹਿੰਦੇ ਨੇ, ਤੂੰ ਇਹ ਕਿੰਜ ਕਹਿ ਸਕਦਾ ਕਿ ਕਸਮੇ ਕੁਰਾਂ ਮਨ ਕੁਨਮ ਇਖਤਿਆਰ। ਕਹਿੰਦੇ ਨੇ ਕੁਰਾਨ ਦੀਆਂ ਕਸਮਾਂ ਦੇ ਉੱਪਰ ਮੈਂ ਕਿਸ ਤਰੀਕੇ ਨਾਲ ਹੋਰ ਐਤਬਾਰ ਕਰ ਸਕਦਾ ਹਾਂ। ਜੋ ਤੇਰੇ ਵੱਲੋਂ ਕੁਰਾਨ ਦੀਆਂ ਕਸਮਾਂ ਚੁੱਕੀਆਂ ਗਈਆਂ ਨੇ, ਉਹਨਾਂ ਦੇ ਉੱਪਰ ਕਿਸ ਤਰੀਕੇ ਨਾਲ ਮੈਂ ਹੋਰ ਐਤਬਾਰ ਕਰ ਸਕਦਾ ਹਾਂ। ਹਾਂਜੀ।
ਵਗਰ ਮੈਂ ਤੋ ਗੋਈ ਮਨ ਰਹਿ ਚੇਕਾ।
ਭਾਵੇਂ ਮੈਨੂੰ ਇਹ ਪਤਾ ਸੀ ਕਿ ਤੇਰੀਆਂ ਜਿਹੜੀਆਂ ਕਸਮਾਂ ਨੇ ਉਹ ਪੂਰੀਆਂ ਸਹੀ ਨਹੀਂ, ਤੂੰ ਆਪਣੀਆਂ ਕਸਮਾਂ ਤੋਂ ਬਦਲ ਜਾਣਾ ਫਿਰ ਜਾਣਾ। ਉਹਨੇ ਆਪਣੇ ਭਰਾ ਮੁਰਾਦ ਬਖਸ਼ ਨੂੰ ਵੀ ਇਹੋ ਗੱਲ ਕਹਿ ਕੇ ਆਪਣੇ ਨਾਲ ਜੋੜਿਆ ਸੀ, ਆਪਣੇ ਨਾਲ ਗੰਢਿਆ ਸੀ। ਤਾਰਾ ਰਾਜ ਭਾਗ ਮਿਟਾਣਾ ਖਤਮ ਕਰਨਾ ਚਾਹੁੰਦਾ, ਮੈਂ ਚਾਹੁੰਦਾ ਹਾਂ ਇਹ ਰਾਜ ਕਾਇਮ ਰਹਿ ਸਕੇ। ਮੈਂ ਤਾਰਾ ਨੂੰ ਖਤਮ ਕਰਨ ਤੋਂ ਬਾਅਦ ਕਾਬੇ ਹੱਜ ਕਰਨ ਵਾਸਤੇ ਚਲੇ ਜਾਣਾ। ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਦਿੱਲੀ ਦੇ ਤਖ਼ਤ ਉੱਪਰ ਤੈਨੂੰ ਬੈਠਾ ਦੇਵਾਂਗਾ, ਇਸ ਲਈ ਤੂੰ ਮੇਰੇ ਨਾਲ ਚੱਲ, ਤੂੰ ਮੇਰੇ ਨਾਲ ਤੁਰ। ਕਹਿੰਦੇ ਨੇ ਮੁਰਾਦ ਬਖਸ਼ ਔਰੰਗਜ਼ੇਬ ਦੀ ਇਸ ਚਾਲ ਵਿੱਚ ਆ ਗਿਆ ਔਰ ਉਹਨੇ ਦਾਰਾ ਨੂੰ ਖਤਮ ਕਰਨ ਲਈ ਔਰੰਗਜ਼ੇਬ ਦਾ ਸਾਥ ਦਿੱਤਾ। ਪਰ ਜਿਸ ਵੇਲੇ ਔਰੰਗਜ਼ੇਬ ਨੇ ਦੇਖਿਆ ਹੁਣ ਮੁਰਾਦ ਬਖਸ਼ ਦੀ ਮਦਦ ਦੀ ਜ਼ਰੂਰਤ ਨਹੀਂ ਰਹੀ, ਦਾਰਾ ਮੁਰਾਦ ਬਖਸ਼ ਨੂੰ ਗ੍ਰਿਫ਼ਤਾਰ ਕਰਕੇ ਗਵਾਲੀਅਰ ਦੇ ਉਸੇ ਕਿਲੇ ਵਿੱਚ ਕੈਦ ਕਰ ਦਿੱਤਾ ਜਿੱਥੇ ਕਦੇ ਸਾਡੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਸੀ। ਚਰਨ ਲੱਖੋ ਸ੍ਰੀ ਵਾ ਆਗਰੇ ਦੇ ਕਿਲੇ ਵਿੱਚ ਅੱਜ ਵੀ ਉਹ ਵੱਡੇ ਵੱਡੇ ਲੱਗੇ ਹੋਏ ਕੁੰਡੇ ਦਿਖਾਈ ਦਿੰਦੇ ਨੇ ਤੇ ਗਾਈਡ ਦੱਸਦੇ ਨੇ ਕਿ ਇਹਨਾਂ ਕੁੰਡਿਆਂ ਦੇ ਨਾਲ ਔਰੰਗਜ਼ੇਬ ਦੇ ਹੁਕਮ ਮੁਤਾਬਿਕ ਮੁਰਾਦ ਬਖਸ਼ ਦੀਆਂ ਲੱਤਾਂ ਤੇ ਹੱਥ ਬੰਨ ਕੇ ਇਸ ਥਾਂ ਤੇ ਮੁਰਾਦ ਬਖਸ਼ ਨੂੰ ਕਤਲ ਕੀਤਾ ਗਿਆ ਸੀ। ਚਰਨ ਲੱਖੋ ਸ੍ਰੀ ਤੇ ਜਿਸ ਤਰ੍ਹਾਂ ਮੁਰਾਦ ਬਖਸ਼ ਦੇ ਨਾਲ ਤੂੰ ਵਾਅਦਾ ਕੀਤਾ, ਕਸਮ ਚੁੱਕੀ ਤੇ ਫਿਰ ਉਹਨੂੰ ਜਿਸ ਤਰੀਕੇ ਨਾਲ ਕਦਮ ਕਤਲ ਕੀਤਾ ਇਹ ਲੋਕਾਂ ਦੇ ਸਾਹਮਣੇ ਹੈ। ਇਸੇ ਤਰ੍ਹਾਂ ਮੈਂ ਵੀ ਮਹਿਸੂਸ ਕਰਦਾ ਸਾਂ ਤੇਰੀਆਂ ਕਸਮਾਂ ਝੂਠੀਆਂ ਨੇ, ਪਰ ਫਿਰ ਵੀ ਮੈਂ ਸਿੱਖਾਂ ਦੇ ਕਹਿਣ ਨਾਲ ਉਹਨਾਂ ਤੇ ਐਤਬਾਰ ਕੀਤਾ। ਵਗਰਨਾ ਤੋ ਗੋਈ ਮਨ ਈ ਰਹਿ ਤੇ ਕਾਰ, ਵਗਰਨਾ ਨਹੀਂ ਤਾਂ ਤੂੰ ਹੀ ਗੋਈ ਕਹੋ ਰਹੇ ਤੇ ਕਾਰ, ਮਨ ਈ ਰਹੇ ਤੇ ਕਾਰ। ਮੇਰਾ ਇਸ ਰਸਤੇ ਵਿੱਚ ਕੀ ਕੰਮ ਸੀ, ਇਸ ਰਸਤੇ ਵਿੱਚ ਜਿਸ ਰਸਤੇ ਮੈਂ ਆਇਆ ਹਾਂ ਆਨੰਦਪੁਰ ਛੋਟਿਆ ਚਮਕੌਰ ਮਾਛੀਵਾੜਾ ਪੈਦਲ ਚੱਲ ਕੇ ਦੀਨੇ ਤੱਕ ਪਹੁੰਚਿਆ ਹਾਂ, ਤਾਂ ਵਗਰਨਾ ਨਹੀਂ ਤਾਂ ਤੂੰ ਹੀ ਦੱਸ, ਤੂੰ ਹੀ ਕਹੋ ਮੇਰਾ ਇਸ ਰਸਤੇ ਵਿੱਚ ਪੈਦਲ ਚੱਲਣਾ ਆਨੰਦਪੁਰ ਛੱਡਣ ਦੇ ਵਿੱਚ ਕੀ ਕੰਮ ਸੀ। ਸਿਰਫ ਇੱਕੋ ਹੀ ਕਿ ਮੈਂ ਤੇਰੀਆਂ ਕਸਮਾਂ ਦੇ ਉੱਪਰ ਭਰੋਸਾ ਕੀਤਾ, ਐਤਬਾਰ ਕੀਤਾ ਹੈ, ਭਾਵੇਂ ਅੰਦਰੋਂ ਮੈਂ ਸਮਝਦਾ ਸਾਂ ਕਿ ਤੂੰ ਝੂਠਾ ਹੈ। ਪਿਆਰ ਲੱਖੋ ਸ੍ਰੀ ਵਾ ਤੂੰ ਝੂਠਾ ਹੈ, ਮੈਨੂੰ ਇਹ ਪਤਾ ਸੀ, ਪਰ ਫਿਰ ਵੀ ਮੈਂ ਤੇਰੀਆਂ ਕਸਮਾਂ ਉੱਪਰ ਐਤਬਾਰ ਕਰਕੇ ਇਥੋਂ ਤੱਕ ਪਹੁੰਚਿਆ ਹਾਂ। ਜੀ
ਨਾ ਦਾਨਮ ਕੇ ਮਰਦ ਰੂ ਬਾਹ ਪੇਚ,
ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਏਡੇ ਵੱਡੀ ਸ਼ਕਤੀ ਨੂੰ ਸਹੀ ਤੇ ਸਪਸ਼ਟ ਵਿਚਾਰਾਂ ਲਿਖਣੀਆਂ ਤੇ ਕਹਿਣੀਆਂ ਇਹ ਸਿਰਫ ਮਾਤਾ ਗੁਜਰੀ ਜੀ ਦੇ ਲਾਲ ਜੀ ਹੀ ਕਰ ਸਕਦੇ ਸਨ। ਹਜ਼ੂਰ ਕਹਿੰਦੇ ਨੇ ਨਾ ਦਾਨ ਕੇ ਈ ਮਰਦ ਰੋਬਾਹਾ ਪੇਚ, ਰੋਬਾਹਾ ਕਹਿੰਦੇ ਨੇ ਲੂੰਬੜੀ ਨੂੰ। ਲੂੰਬੜੀ ਦੇ ਸੰਬੰਧ ਵਿੱਚ ਬਹੁਤੇ ਲੋਕ ਜਾਣਦੇ ਨੇ ਕਿ ਇਹ ਬਹੁਤ ਹੀ ਚਤਰ ਤੇ ਚਾਲਾਕ ਜਾਨਵਰ ਮੰਨਿਆ ਜਾਂਦਾ। ਹਜ਼ੂਰ ਕਹਿੰਦੇ ਨੇ ਮੈਂ ਨਹੀਂ ਸਾਂ ਜਾਣਦਾ, ਨਾ ਦਾਨਮ ਕੇ ਈ ਮਰਦ ਰੋਬਾਹਾ ਪੇਚ, ਮੈਂ ਨਹੀਂ ਸਾਂ ਜਾਣਦਾ, ਮੈਨੂੰ ਨਹੀਂ ਸੀ ਪਤਾ, ਕਿਉਂਕਿ ਮੈਂ ਸਮਝਦਾ ਸਾਂ ਜਿਹੜਾ ਮਨੁੱਖ ਧਰਮ ਦੀ ਸੁਗੰਧ ਚੁੱਕ ਲੈਂਦਾ ਹੈ ਉਹਦੇ ਅੰਦਰ ਧਰਮ ਹੋਵੇਗਾ ਤੇ ਉਹ ਜ਼ਰੂਰ ਧਰਮ ਦੀ ਪਾਲਣਾ ਕਰਦਾ ਹੋਵੇਗਾ। ਮੈਂ ਨਹੀਂ ਸਾਂ ਜਾਣਦਾ ਕਿ ਇਹ ਜੋ ਮਰਦ ਔਰੰਗਜ਼ੇਬ ਹੈ ਇਹ ਲੂੰਬੜੀਆਂ ਵਾਲੇ ਦਾਓ ਪੇਚ ਹੇਰਾ ਫੇਰੀ ਕਰੇਗਾ, ਕਿਉਂਕਿ ਪਹਿਲੀ ਚਿੱਠੀ ਵਿੱਚ ਲਿਖਿਆ ਸੀ ਮੈਂ ਆਪ ਜੀ ਨੂੰ ਆ ਕੇ ਮਿਲਣਾ ਚਾਹੁੰਦਾ ਹਾਂ, ਆਨੰਦਪੁਰ ਆਉਣਾ ਚਾਹੁੰਦਾ ਹਾਂ, ਦੀਨੇ ਆਉਣਾ ਚਾਹੁੰਦਾ ਹਾਂ, ਪਰ ਇਹ ਕਹਿ ਕੇ ਉਹ ਪੱਛਮ ਦੀ ਬਜਾਏ ਦੱਖਣ ਦੀ ਤਰਫ ਚਲਾ ਗਿਆ, ਕਿਉਂਕਿ ਜ਼ਫਰਨਾਮਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੇ ਜਾ ਕੇ ਔਰੰਗਾਬਾਦ ਦੱਖਣ ਵਿੱਚ ਸ੍ਰੀ ਹਜ਼ੂਰ ਸਾਹਿਬ ਦੇ ਨਜ਼ਦੀਕ ਇਹ ਪ੍ਰਸਿੱਧ ਕਸਬਾ ਹੈ ਉੱਥੇ ਜਾ ਕੇ ਦਿੱਤਾ ਹੈ, ਉੱਥੇ ਹੀ ਬਾਦਸ਼ਾਹ ਦਾ ਉਸ ਮੌਕੇ ਤੇ ਨਿਵਾਸ ਸੀ। ਤੋ ਹਜ਼ੂਰ ਕਹਿੰਦੇ ਨੇ ਮੈਨੂੰ ਨਹੀਂ ਸੀ ਪਤਾ ਕਿ ਇਹ ਜੋ ਮਰਦ ਔਰੰਗਜ਼ੇਬ ਆਪਣੇ ਆਪ ਨੂੰ ਮਰਦ ਬਹਾਦਰ ਸਮਝਦਾ ਹੈ ਇਹ ਮਰਦ ਬਹਾਦਰ ਰੁਬਾਹ ਲੂੰਬੜੀ ਵਾਲੇ ਦਾਓ ਪੇਚ ਹੇਰਾ ਫੇਰੀਆਂ ਕਰੇਗਾ, ਕਹੇਗਾ ਕੁਛ ਕਰੇਗਾ ਕੁਛ ਲਿਖੇਗਾ ਕਿ ਮੈਂ ਦੀਨੇ ਆਉਣਾ ਚਾਹੁੰਦਾ ਹਾਂ ਪਰ ਜਾਵੇਗਾ ਇਹ ਦੱਖਣ ਦੀ ਤਰਫ ਔਰੰਗਾਬਾਦ ਇਸ ਗੱਲ ਦਾ ਮੈਨੂੰ ਕੋਈ ਨਹੀਂ ਸੀ ਪਤਾ ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਵਿੱਚ ਲਿਖਿਆ ਹੈ ਕਿ ਬਾਦਸ਼ਾਹ ਦੇ ਅਹਿਲਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਪੱਤਰ ਬਾਦਸ਼ਾਹ ਦੇ ਪਾਸ ਪਹੁੰਚਣ ਨਹੀਂ ਸਨ ਦਿੰਦੇ ਤਾਂ ਇਹ ਯੋਗਾਭਿਆਸ ਕਰਕੇ ਪ੍ਰਾਣਾਯਾਮ ਕਰਕੇ ਇਹ ਹਮੇਸ਼ਾ ਕੋਸ਼ਿਸ਼ ਕਰਦਾ ਸੀ ਕਿ ਕਾਬੇ ਦਾ ਦੀਦਾਰ ਕਰ ਸਕਾਂ ਉਂਝ ਤੇ ਕਾਬੇ ਦੀ ਜ਼ਿਆਰਤ ਤੇ ਜਿਹੜੇ ਇਸਲਾਮ ਪ੍ਰਸਤ ਲੋਕ ਸਨ ਇਮਾਮ ਸਨ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਪਹਿਲਾਂ ਖੋ ਸ੍ਰੀ ਵਾਹ ਉਹਨਾਂ ਨੇ ਇਹਦੀ ਕੋਈ ਭੇਟਾ ਇਹਦਾ ਕੋਈ ਨਜ਼ਰ ਨਿਆਜ਼ ਪ੍ਰਵਾਨ ਕਰਨ ਤੋਂ ਕਾਬੇ ਦੇ ਇਮਾਮ ਨੇ ਇਨਕਾਰ ਕਰ ਦਿੱਤਾ ਸੀ ਜਿਸ ਪ੍ਰਕਾਰ ਕਈ ਵਿਚਾਰਧਾਰਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਚੱਲ ਖੋ ਸ੍ਰੀ ਵਾਹ ਕਹਿੰਦੇ ਨੇ ਇਸ ਆਦਮੀ ਇਹਦੀਆਂ ਪੇਟਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਕਾਬੇ ਦੇ ਇਮਾਮ ਨੇ ਕਿਉਂਕਿ ਉਹ ਸਮਝਦੇ ਸਨ ਇਹ ਦਿਖਾਵਟੀ ਤੇ ਬਨਾਵਟੀ ਤੌਰ ਤੇ ਮੁਸਲਮਾਨ ਨੇ ਅੰਦਰੋਂ ਇਹਦੇ ਅੰਦਰ ਈਮਾਨ ਨੇ ਤਾਂ ਇਹ ਪ੍ਰਾਣਾਯਾਮ ਦੀ ਤਾਕਤ ਦੁਆਰਾ ਸੌ ਸਾਥੀ ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਇਸ ਘਟਨਾ ਦੇ ਸੰਬੰਧ ਵਿੱਚ ਕਹਿੰਦੇ ਨੇ ਕਿ ਕਾਬੇ ਜ਼ਿਆਰਤ ਕਰਨ ਵਾਸਤੇ ਪਹੁੰਚਦਾ ਸੀ ਤਾਂ ਹਜ਼ੂਰ ਦਸਮ ਪਾਤਸ਼ਾਹ ਜੀ ਨੇ ਕਾਬੇ ਦੀਆਂ ਪਰਿਕਰਮਾ ਕਰਦਿਆਂ ਹੋਇਆਂ ਕਿਰਪਾਨ ਉਠਾ ਕੇ ਜਦੋਂ ਇਸ ਨੂੰ ਰੋਕਿਆ ਆਪਣੇ ਜਲਵੇ ਭਰਪੂਰ ਨੇਤਰਾਂ ਦੇ ਨਾਲ ਇਹਦੀ ਤਰਫ ਦੇਖਿਆ ਇਹਦਾ ਸਿਰ ਨੀਵਾਂ ਹੋ ਗਿਆ ਇਹਨੇ ਹੱਥ ਜੋੜੇ ਸਿਰ ਚੁਕਾਏ ਤੇ ਹਜ਼ੂਰ ਨੇ ਕਿਹਾ ਸਾਡੇ ਸਿੱਖ 6 ਮਹੀਨੇ ਤੋਂ ਤੈਨੂੰ ਪੱਤਰ ਦੇਣ ਵਾਸਤੇ ਉੱਥੇ ਗਏ ਹੋਏ ਨੇ ਤੇ ਤੂੰ ਉਹ ਪੱਤਰ ਪ੍ਰਵਾਨ ਕਿਉਂ ਨਹੀਂ ਕਰਦਾ ਤੇਰੇ ਅਹਿਲਕਾਰ ਉਹ ਤੇਰੇ ਤੱਕ ਪੱਤਰ ਪਹੁੰਚਣ ਨਹੀਂ ਦਿੰਦੇ ਇਹਨੇ ਵਾਇਦਾ ਕੀਤਾ ਤੇ ਸਵੇਰੇ ਹੀ ਦਿਨ ਚੜ੍ਹਦਿਆਂ ਹੀ ਇਹਨੇ ਪੁੱਛ ਕੀਤੀ ਕਿ ਕੋਈ ਗੁਰੂ ਜੀ ਵੱਲੋਂ ਸਿੱਖ ਆਏ ਹੋਏ ਹੋਣ ਤੇ ਉਹਨਾਂ ਨੂੰ ਮੇਰੇ ਪਾਸ ਪਹੁੰਚਾਇਆ ਜਾਵੇ ਪਿਆਰ ਲੱਖੋ ਸ੍ਰੀ ਵਾਹ ਜੋ ਹਜ਼ੂਰ ਕਹਿੰਦੇ ਨੇ ਮੈਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਆਦਮੀ ਹੈ ਇਹ ਲੂੰਬੜੀ ਵਰਗੇ ਦਾਓ ਪੇਚ ਹੇਰਾ ਫੇਰੀਆਂ ਕਰੇਗਾ ਕਹੇਗਾ ਕੁਛ ਤੇ ਕਰੇਗਾ ਕੁਛ ਜਿਵੇਂ ਸਾਡੇ ਸੰਬੰਧ ਵਿੱਚ ਆਮ ਲੋਕਾਂ ਦੀ ਇਹੋ ਹੀ ਧਾਰਨਾ ਹੁੰਦੀ ਏ ਵੀ ਇਹ ਜਿਹੜੇ ਉਪਦੇਸ਼ਕ ਨੇ ਇਹ ਲੋਕਾਂ ਨੂੰ ਹੀ ਕਹਿੰਦੇ ਨੇ ਵੀ ਥਾਲੀਆਂ ਚੁੱਕਣੀਆਂ ਜਾਂ ਸੇਵਾ ਕਰਨੀ ਇਹ ਆਪ ਵੀ ਕੁਝ ਕਰਦੇ ਨੇ ਕਿ ਨਹੀਂ ਕਰਦੇ ਜੇ ਤੇ ਕਰਨਗੇ ਤੇ ਬਖਸ਼ਿਸ਼ ਲੈਣਗੇ ਤੇ ਜੇ ਇਹ ਨਹੀਂ ਕਰਨਗੇ ਤੇ ਫਿਰ ਇਹਨਾਂ ਦੀ ਵੀ ਹਾਲਤ ਉਹ ਹੋਏਗੀ ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮਹਿ ਮਰੈ ਗੌੜੀ ਸੁਖਮਨੀ ਮਹੱਲਾ ਪੰਜਵਾਂ ਪਿਆਰ ਲੱਖੋ ਸ੍ਰੀ ਵਾਹ ਫਿਰ ਪ੍ਰਚਾਰਕਾਂ ਦਾ ਕਥਾਕਾਰਾਂ ਦਾ ਗੁਰੂ ਨੇ ਕੋਈ ਲਿਹਾਜ਼ ਤਾਂ ਨਹੀਂ ਕਰਨਾ ਪਿਆਰ ਲੱਖੋ ਸ੍ਰੀ ਵਾਹ ਫਿਰ ਇਹਨਾਂ ਨੂੰ ਕੋਈ ਰਿਆਇਤ ਤਾਂ ਨਹੀਂ ਮਿਲਣੀ ਤੁਸੀਂ ਰਿਆਇਤ ਨਹੀਂ ਦਿੰਦੇ ਜੇ ਕਿਤੇ 2 ਮਿੰਟ ਉੱਪਰ ਹੋ ਜਾਣ ਤਾਂ ਕਈ ਵਾਰੀ ਕਈ ਸੱਜਣ ਕਹਿਣ ਲੱਗ ਪੈਂਦੇ ਨੇ ਦੂਜੇ ਦਾ ਟਾਈਮ ਲਗਾ ਗਏ ਚੱਲਣਾ ਖੋ ਸ੍ਰੀ ਵਾਹ ਬਾਕੀ ਚੀਜ਼ਾਂ ਵੱਲ ਅਸੀਂ ਕਦੇ ਧਿਆਨ ਨਹੀਂ ਦਿੰਦੇ ਵੀ ਕੀ ਕੁਝ ਕਿਹਾ ਜਾ ਰਿਹਾ ਕਿਤਨੀ ਮਿਹਨਤ ਕੀਤੀ ਜਾ ਰਹੀ ਹੈ ਜਫ਼ਰਨਾਮੇ ਦੇ ਸੰਬੰਧ ਵਿੱਚ ਪਰ ਨੁਕਤਾ ਕੀ ਹੈ ਗਮੇ ਦਿਲ ਉਸਕੋ ਸੁਣਾਏ ਨਾ ਬਣੇ ਕਿਆ ਬਣੇ ਬਾਤ ਜਾਂ ਬਾਤ ਬਣਾਏ ਨਾ ਬਣੇ ਗੈਰ ਫਿਰਤਾ ਹੈ ਲੀਏ ਉਸਕੇ ਖਤ ਕੋ ਅਗਰ ਕੋਈ ਪੁੱਛੇ ਯੇ ਕਿਆ ਹੈ ਤੋ ਬਤਾਏ ਨਾ ਬਣੇ ਚੱਲਣਾ ਖੋ ਸ੍ਰੀ ਵਾਹ ਤੋ ਬੇਨਤੀ ਕੀਤੀ ਜਾ ਰਹੀ ਸੀ ਵੀ ਜੇ ਅਸੀਂ ਨਹੀਂ ਕਮਾਈ ਕਰਾਂਗੇ ਸਾਡਾ ਇਤਿਹਾਸ ਤੇ ਭਰਪੂਰ ਹੈ ਉਹਨਾਂ ਘਟਨਾਵਾਂ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਇੱਕ ਰਿੱਛ ਸਾਥੀ ਤੇ ਆਪ ਜੀ ਨੇ ਸੁਣੀ ਹੈ ਚਾਹੇ ਮੇਰੇ 5 ਮਿੰਟ ਨੂੰ ਮੈਂ ਇਹਦੇ ਵਿੱਚ ਹੀ ਸਮਾਪਤੀ ਕਰਨੀ ਹੈ ਰਿੱਛ ਨੇ ਜਦੋਂ ਤਮਾਸ਼ਾ ਦਿਖਾਇਆ ਤੇ ਚੌਰ ਕਰਨ ਵਾਲਾ ਸਿੱਖ ਬੜਾ ਹੱਸੇ ਹਜ਼ੂਰ ਕਹਿਣ ਲੱਗੇ ਕੀਰਤੀ ਤੂੰ ਕਿਉਂ ਹੱਸਣਾ ਜੀ ਇਹਨੇ ਤਮਾਸ਼ਾ ਬੜਾ ਸੋਹਣਾ ਕੀਤਾ ਹਜ਼ੂਰ ਕਹਿਣ ਲੱਗੇ ਤੇਰਾ ਬਾਪ ਹੈ ਸਾਹਿਬ ਰਾਏ ਚੱਲ ਖੋ ਸ੍ਰੀ ਇਹ ਤੇਰਾ ਪਿੱਤ ਹੈ ਉਹ ਗੁਰੂ ਤੇਗ ਬਹਾਦਰ ਜੀ ਦਾ ਚੌਰ ਬਰਦਾਰ ਸੀ ਭਾਈ ਕੀਰਤਨੀਏ ਨੇ ਚੌਰ ਰੱਖ ਕੇ ਕਿਹਾ ਜੀ ਜੇ ਗੁਰੂ ਤੇਗ ਬਹਾਦਰ ਜੀ ਦਾ ਚੌਰ ਬਰਦਾਰ ਹੋ ਕੇ ਮੇਰਾ ਪੁੱਤ ਮੇਰਾ ਬਾਪ ਖਿਮਾ ਕਰਨਾ ਜੇ ਗੁਰੂ ਤੇਗ ਬਹਾਦਰ ਜੀ ਤੇ ਚੌਰ ਕਰਨ ਨਾਲ ਮੇਰਾ ਬਾਪ ਰਿੱਛ ਬਣਿਆ ਹੈ ਤਾਂ ਮੈਂ ਪਤਾ ਨਹੀਂ ਕੀ ਬਣਾਂਗਾ ਮੈਂ ਬਾਹਰ ਆਇਆ ਇਸ ਸੇਵਾ ਤੋਂ ਹਜ਼ੂਰ ਨੇ ਫਿਰ ਸਮਝਾਇਆ ਸੇਵਾ ਖਾਲੀ ਨਹੀਂ ਜਾਂਦੀ ਸੇਵਾ ਥਾਂ ਪੈਂਦੀ ਏ ਪਰ ਸੇਵਾ ਕਰਨ ਵਾਲਾ ਕਿਤੇ ਨਿਰਭਉ ਨਾ ਹੋ ਜਾਵੇ ਗੁਰੂ ਤੋਂ ਬੇਖੌਫ ਨਾ ਹੋ ਜਾਵੇ ਸੇਵਾ ਕਰੇ ਸੇਵਕ ਪਰ ਭੈ ਵਿੱਚ ਰਹਿ ਕੇ ਸੇਵਾ ਕਰੇ ਸੇਵਾ ਵਿੱਚ ਬੜੀ ਸ਼ਕਤੀ ਏ ਬੜੀ ਤਾਕਤ ਹੈ ਕੋਈ ਕਰੇ
ਉਹਦੇ ਤੇ ਬਖਸ਼ਿਸ਼ ਹੁੰਦੀ ਹੈ ਪਿਆਰ ਲੱਖੋ ਸ੍ਰੀ ਵਾਹਿਗੁਰੂ। ਅਜ਼ਮਤਾਂ ਮਿਲਦੀਆਂ ਨੇ, ਸ਼ਕਤੀਆਂ ਮਿਲਦੀਆਂ ਨੇ, ਤਾਕਤਾਂ ਮਿਲਦੀਆਂ ਨੇ। ਭਾਈ ਬਹਿਲੋ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਭੂਤ ਪ੍ਰੇਤ ਵਸ ਕਰ ਦਿੱਤੇ ਸਨ, ਵੀ ਇਹ ਤੇਰੇ ਹੁਕਮ ਵਿੱਚ ਚੱਲਣਗੇ, ਸਾਰੇ ਭੂਤ ਪ੍ਰੇਤ ਸੇਵਾ ਕਰਦੇ ਸਨ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਭਾਈ ਜੇ ਅਸੀਂ ਉਪਦੇਸ਼ਕ, ਕੀਰਤਨ ਵਾਲੇ, ਕਥਾਕਾਰ ਜੇ ਖੁਦ ਸੇਵਾ ਨਹੀਂ ਕਰਾਂਗੇ ਤਾਂ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ, ਫਿਰ ਉਹ ਰਿੱਛ ਵੀ ਬਣ ਸਕਦੇ ਹਾਂ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਤੂੰ ਬੇਨਤੀ ਕਰ ਰਹੇ ਸਾਂ ਕਿ ਫਰਕ ਹੈ, ਬਹੁਤ ਸਾਰਾ ਅੰਤਰ ਹੈ ਕਿ ਇਹ ਆਦਮੀ ਜਿਹੜਾ ਹੈ ਇਹੋ ਜੇ ਦਾਅ ਤੇ ਪੇਚ ਕਰੇਗਾ, ਮੈਂ ਨਹੀਂ ਸਾਂ ਇਹ ਜਾਣਦਾ, ਮੈਨੂੰ ਕੋਈ ਖਬਰ ਨਹੀਂ ਸੀ ਜੀ।
ਗੱਲ ਹਰ ਗਈ ਰਹਿ ਨਾ ਯਾਰ ਬਹੇਚ।
ਉਹ ਹਜ਼ੂਰ ਕਹਿੰਦੇ ਨੇ ਅਗਰ ਕਦਾਚਿਤ ਮੈਨੂੰ ਇਸ ਗੱਲ ਦਾ ਪਤਾ ਲੱਗਦਾ ਬਹੇਚ ਕਿਸੇ ਤਰੀਕੇ ਨਾਲ ਵੀ, ਤਾਂ ਮੈਂ ਇਸ ਰਹਿ ਰਾਹਾਂ ਵਿੱਚ ਯਾਰਦ ਆਉਂਦਾ ਹੀ ਨਾ। ਮੈਨੂੰ ਜੇ ਪਤਾ ਹੁੰਦਾ ਤਾਂ ਕਦੇ ਵੀ ਕਿਸੇ ਹਰਗਜ਼ ਵੀ ਕਦੇ ਵੀ ਮੈਂ ਕਿਸੇ ਤਰੀਕੇ ਨਾਲ ਵੀ ਇਸ ਰਸਤੇ ਨਾ ਆਉਂਦਾ, ਯਾਨੀ ਆਨੰਦਪੁਰ ਦਾ ਤਿਆਗ ਨਾ ਕਰਦਾ ਜੀ।
ਹਰ ਆਕਾਸ਼ ਕੇ ਕੌਲੇ,
ਹਰ ਆਂਕ,
ਹਰ ਆਂਕਸ ਕੇ ਕੌਲੇ ਕੁਰਾ ਆਜਸ,
ਹਰ ਆਂਕਸ ਕੇ ਕੌਲੇ ਕੁਰਾ ਆਇਦਸ, ਨਜ਼ੋ ਬਸਨੋ ਕੁਸ਼ਤਨੀ ਬਾਇਦਸ। ਸਮਾਂ ਹੋ ਗਿਆ, ਇਸ ਦੀ ਵਿਚਾਰ ਕੱਲ ਆਰੰਭ ਕਰਾਂਗੇ। ਹਜ਼ੂਰ ਦਸਮ ਪਾਤਸ਼ਾਹ ਆਪਣੀ ਸ਼ਰਨ ਦੇ ਆਦਰਸ਼ ਦੀ ਵਿਆਖਿਆ ਕਰਨਗੇ। ਸਮੇਂ ਦੀ ਉਲੰਘਣਾ ਨਾ ਕਰੀਏ, ਕਿਉਂਕਿ ਸਿੱਖ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ। ਇਸ ਲਈ ਸਮੇਂ ਦੀ ਉਲੰਘਣਾ ਨਾ ਕਰਦਿਆਂ ਹੋਇਆਂ, ਕਿਉਂਕਿ ਜੋ ਸਿੰਘਾਂ ਦਾ ਖਿਆਲ ਹੁੰਦਾ, ਭਾਵੇਂ ਕੱਲ੍ਹ ਕੁਝ ਸਮਾਗਮ ਦੇ ਸੰਬੰਧ ਵਿੱਚ ਬੇਨਤੀਆਂ ਕਰਦਿਆਂ ਵਕਤ ਲੱਗਾ ਸੀ, ਤਾਂ ਮੈਨੂੰ ਮੇਰੇ ਬਜ਼ੁਰਗ ਪਾਰ ਮਹਾਨ ਵਿਦਵਾਨ ਗਿਆਨੀ ਹਰਨਾਮ ਸਿੰਘ ਜੀ ਚਾਤਰ ਜੀ ਨੇ ਸਲਾਹ ਦਿੱਤੀ ਸੀ, ਮੈਂ ਉਹਨਾਂ ਦਾ ਹੁਕਮ ਸੰਗਤਾਂ ਵੱਲੋਂ ਜੋ ਹੈ ਉਹ ਪ੍ਰਵਾਨ ਕਰਨਾ। ਇਸ ਲਈ ਸਮੇਂ ਦੀ ਉਲੰਘਣਾ ਨਾ ਕਰਦਿਆਂ ਹੋਇਆਂ ਅੱਜ ਦਾ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਇਸ ਵਿਚਾਰ ਤੋਂ ਫਿਰ ਆਰੰਭ ਕਰਾਂਗੇ। ਆਪ ਜੀ ਨੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸੰਗਤਾਂ ਵੱਲੋਂ ਦਿਨ ਸੇਵਾ ਕਥਾ ਵਿਚਾਰ ਸੰਬੰਧ ਵਿੱਚ ਆਈ ਹੈ। ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਈ ਪਾਣ।
ਨਾਦਾਨਮ ਕੇ ਮਰਦ ਰੋਬਾ ਪੇਚ, ਗਰ ਹਰਗਿਜ਼ ਨੀ ਰਹੇ ਨਾ ਯਾਰਦ ਬਹੇਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਆਂਕਸ ਕੇ ਕੌਲੇ ਕੁਰਾ ਆਦਸ,
ਹਰ ਆਂਕਸ ਕੇ ਕੌਲੇ ਕੁਰਾ ਆਦਸ, ਨਜ਼ੋ ਬਸਨੋ ਕੁਸ਼ਤਨੀ ਬਾਏ ਦਸ। ਬਰੰਗੇ ਮਗਨ ਸਿਆ ਪੋਸ਼ਿਆਮ ਦੰਦ, ਬਾਯਕ ਬਾਰਗੀ ਦਰਸ ਰੋਸ਼ਿਆਮ ਦੰਦ। ਹਰਿਆਂ ਕਸ ਦੇ ਦੀਵਾਰ ਆਮਦ ਬਿਰੂ, ਬਖੁਰਦਨ ਯਕੇ ਤੀਰ ਸ਼ੁਧ ਗਰਕ ਖੂ। ਹਰ ਆਂਕਸ ਕੇ ਕੌਲੇ ਕੁਰਾਇਆ ਦਸ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ, ਸਾਹਿਬ ਏ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਂ ਦੀਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਪਾਰ ਬ੍ਰਹਮ ਗੁਰੂ ਪਰਮੇਸ਼ਵਰ